मैं बनिया होया इनू भूल है पहला, क्योंकि तू है नहीं, मैं एक झूठी चीज न तू अपने आप न बनाई जाना, परछावे अपना हत्थ च लिया, तो जड़ा असल चीज है उन्होंने तू देखता भी नहीं है। झूठी मैं तू मारना कबूल कर ला, फिर सच्ची मैं प्रगट हो जाए ता मेरे को। सो इस तरह के नाल जदों ये चीज है उन्नी देर तक आदमी का माण नहीं हटाया करता। माण सब तो बुरी चीज महाराज ने दसी है। सो मन में माण आ गया, वे माण आने की होंदा गुरु नाल टुट जाता, लिव टुट गई। जदों लिव टुट गई, लिव का रस जिहड़ा अंदर सी वह खत्म होना शुरू हो गया, नाम दा नाम की तार टुट गई, वाहगुरु वाहगुरु की जिहड़ी धुनी सुन रही सी वह खत्म हो गई, तो अंदर अपमान दीआं गल्लां चलनियां शुरू हो गई। मेरे वर्गा कोई सिख नहीं है, मैं देखो लावां छड़ दित्तियां, किन्नी सुंदर स्त्री नूं छड़ के जवानी दे विच आया, बेअंत किस्म दीआं भावनावां माड़ियां चंगियां आउण लग गईआं। ते गुरु महाराज कहणगे इहदे वर्गा तां सिखे कोई नहीं, मैनूं कढ़ा के मेरा सत्कार करनगे, प्यार करनगे। अगे की हुंदा, हुशियारपुर चलिया जांदा, जा के इक थां टिकाणा कर लिया, घोड़ा बन्ह दित्ता, अचानक निगाह सामने जाती है एक जवान बेसबाज 16-17 साल की, हा भाव उसने देखे चंद्रमुखी देख के मन में ख्याल माड़े आने शुरू हो गए, रह रास भुल गया, ख्याल माड़े चल पे, लिब नहीं लगती, तुक ना तुक नहीं जुड़ती, भुलता जाता बार बार। वह रस नहीं आता जिहड़ा पहला आता सी, ओवर पावर कर लिया मन उसका, ते गुरु का जिहड़ा वजूद सी गुरु दशमेश पिता का जिगा कलगी समेत मन चो लांभे हो गया, ते उत्थे आ बैठी बेसवा। हुण जद अख मीचदा बेसवा सामने आ जांदी है, गुरु साहब लोप हो गए, क्योंकि उहनां नाल तां लिव टुट गई, माण ने तोड़ दित्ती। माण का कम यही होया करदा परमेशर नाल तोड़ना। सो बेसवा ज्यों ज्यों अंदर प्रवेश करदी है, गंदे ख्याल आने शुरू हो गए। गंदे ख्याल जब मन में आने लग गए, एक संग का असर होने लग गया। सो ये माड़े ख्यालों संग कहते हैं, माड़े ख्यालों के बाले के नाल रल के जे माड़े ख्याल आन फिर कसंगत होया करती, तो वह कसंगत तो सारे ही डरते हैं, तो महाराज भी इस तरह नाल फरमान करते हैं। ਸਤਸੰਗ ਦਾ ਅਸਰ ਜਿਹੜਾ ਮੈਲ ਧੋਤੀ ਜਾਂਦੀ ਹੈ, ਸੰਗ ਦੇ ਨਾਲ ਅਸਰ ਇਹ ਹੁੰਦਾ ਪਰਮੇਸ਼ੁਰ ਤੋਂ ਟੁੱਟ ਜਾਣਾ ਅਤੇ ਮੈਲ ਦੀਆਂ ਪੰਡਾਂ ਦੀਆਂ ਪੰਡਾਂ ਆ ਕੇ ਉੱਪਰ ਖੁੱਲ੍ਹ ਜਾਣੀ। ਬੜੀ ਹੈ ਕੱਜਲ ਕੋਠੜੀ, ਮੂੰਹ ਕਾਲਖ ਭਰੀ ਹੈ, ਕੱਲਰ ਖੇਤੀ ਬੀਜੀ ਹੈ, ਕਿਉਂ ਕਾਜ ਨਾ ਸਰੀਐ, ਟੁੱਟੀ ਪੀਂਘਾ ਝੂਟੀ ਹੈ, ਪੈ ਟੋਏ ਮਰੀਐ, ਕੰਨ ਫੜ ਮਨ ਤਾਰੂਆਂ, ਕਿਉਂ ਦੁੱਤਰ ਤਰੀਐ, ਅੱਗ ਲਾਏ ਮੰਦਰ ਸਵੈ, ਤਿਸ ਨਾਲ ਨਾ ਫਰੀਐ, ਤਿਉਂ ਠੱਗ ਸੰਗਤ ਬੇਮੁਖਾਂ, ਜੀ ਜੋਖੋਂ ਡਰੀਏ। ਸੋ ਕਸੰਗ ਦੇ ਵਿੱਚ ਮਨ ਆ ਗਿਆ ਅਤੇ ਵਾਰ ਵਾਰ ਹਨੇਰਾ ਹੁਣ ਨੂੰ ਉਡੀਕਦਾ, ਰਹਿ ਰਸ ਰਹਿ ਗਈ ਪੜ੍ਹਨੀ ਹੁੰਦੀ, ਚਿੱਤ ਨਹੀਂ ਲੱਗਦਾ, ਧਿਆਨ ਇਹ ਚੁੱਕ ਗਿਆ, ਰਹਿ ਰਸ ਸਾਰਾ ਹੀ ਧਿਆਨ ਚੁੱਕ ਗਿਆ, ਨਾ ਰਹਿ ਰਸ ਦਾ ਧਿਆਨ ਹੈ, ਧਿਆਨ ਹੈ ਤਾਂ ਇਹੀ ਵੀ ਕਦ ਹਨੇਰਾ ਹੋਵੇ ਤਾਂ ਮੈਂ ਜਾਵਾਂ। ਉਸ ਵੇਲੇ ਦੋ ਘੜੀ ਰਾਤ ਲੰਘ ਜਾਂਦੀ ਹੈ, ਜਾਂਦਾ ਹੈ ਅਤੇ ਇੱਧਰ ਗੁਰੂ ਮਹਾਰਾਜ ਕੋਈ ਆਇਆ ਜਾਣ ਨਹੀਂ ਹੋਇਆ ਕਰਦੇ, ਗੁਰੂ ਹਮੇਸ਼ਾ ਸਮਰੱਥ ਹੁੰਦਾ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਲ। ਜਦੋਂ ਅਸੀਂ ਕਹਿੰਦੇ ਹਾਂ ਗੁਰੂ ਅਤੇ ਪਰਮੇਸ਼ੁਰ ਵਿੱਚ ਕੋਈ ਫਰਕ ਨਹੀਂ, ਗੁਰੂ ਹਰੇਕ ਦੇ ਹਿਰਦੇ 'ਚ ਵੱਸਦਾ ਅਤੇ ਗੁਰੂ ਦੀ ਡਿਊਟੀ ਹੋਇਆ ਕਰਦੀ ਹੈ। ਜੇ ਸਿੱਖ ਭੁੱਲ ਜਾਵੇ ਗੁਰੂ ਬਚਾ ਲਿਆ ਕਰਦਾ, ਉਹਦਾ ਬਿਰਧ ਮਾਣ ਹੈ, ਇਸ ਤਰ੍ਹਾਂ ਫਰਮਾਨ ਕਰਦੇ ਹਾਂ।
ਡੁੱਬਦੇ ਸਿੱਖ ਨੂੰ ਬਚਾਵੇ ਸਤਿਗੁਰ ਮੇਰਾ, ਨਰਕਾਂ ਵਿੱਚੋਂ
ਲਿਆ ਕਰਦਾ ਗੁਰੂ। ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹੀਰਾ, ਜਿਹੜੀ ਖੋਟੀ ਮੱਤ ਆ ਜਾਂਦੀ ਹੈ ਉਹਨੂੰ ਦੂਰ ਕਰ ਦਿੰਦਾ। ਗੁਰਬਚਨੀ ਹਰ ਨਾਮ ਵਿਚਰੈ, ਸਤਿਗੁਰ ਸਿੱਖ ਕੀ ਇਹ ਬੰਧਨ ਘਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹੈ। ਸਤਿਗੁਰ ਸਿੱਖ ਉਹ ਨਾਮ ਧੰਨ ਦੇ, ਗੁਰ ਕਾ ਸਿੱਖ ਵੱਡੇ ਭਾਗੀ ਹੈ, ਵੱਡੇ ਭਾਗਾਂ ਵਾਲਾ ਹੈ, ਕਿਉਂਕਿ ਗੁਰੂ ਪੂਰੇ ਨਾਲ ਜੁੜਿਆ ਹੈ। ਇਸੇ ਕਰਕੇ ਪੂਰੇ ਗੁਰੂ ਦੀ ਲੋੜ ਹੈ, ਅਧੂਰਾ ਗੁਰੂ ਨਹੀਂ ਕੁਛ ਕਰ ਸਕਦਾ, ਅੰਨਾ ਗੁਰੂ ਨਹੀਂ ਕਰ ਸਕਦਾ, ਕੱਚਾ ਗੁਰੂ ਨਹੀਂ ਕਰ ਸਕਦਾ। ਸੋ ਉਸ ਵੇਲੇ ਗੁਰੂ ਮਹਾਰਾਜ ਐਸਾ ਸਰੂਪ ਬਣਾਉਂਦੇ ਨੇ, ਕਿਉਂਕਿ ਗੁਰੂ ਜੇ ਚਾਹੇ ਲੱਖਾਂ ਸਰੂਪ ਇੱਕੋ ਟਾਈਮ ਤਾਰ ਲੈਣ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਬੈਠੇ ਅਤੇ ਉਹਨਾਂ ਦੇ ਸਾਹਮਣੇ ਕਾਲਾ ਸਿੱਧ ਬੈਠਾ, ਕਾਲੇ ਨਾਮ ਦਾ ਧਾਲੀਵਾਲਾਂ ਦਾ ਵਡੇਰਾ ਕਾਲੇ ਨਾਥ ਸਿੱਧ, ਅਤੇ ਉਹਨੇ ਗੁਰੂ ਮਹਾਰਾਜ ਨੂੰ ਦੋ ਬੜੇ ਬੜੇ ਘੜੇ ਭਰ ਕੇ ਮਹਾਰਾਜ ਦੀ ਸੇਵਾ 'ਚ ਹਾਜ਼ਰ ਕਰੇ, ਮਹਾਰਾਜ ਪ੍ਰਸੰਨ ਹੋ ਗਏ। ਮਹਾਰਾਜ ਨੇ ਕਿਰਪਾ ਕਰ ਦਿੱਤੀ, ਇੱਕ ਚੂਲੀ ਭਰ ਕੇ ਮਹਾਰਾਜ ਨੇ ਉਹਨੂੰ ਪਿਲਾਤੀ ਦੁੱਧ ਦੀ, ਕਹਿੰਦੇ ਲੈ ਪੀ ਲੈ। ਦੁੱਧ ਦੀ ਚੂਲੀ ਲੈਂਦੀ ਸਾਰ, ਪਹਿਲਾਂ ਵੀ ਉਹ ਸ਼ਕਤੀ ਵਾਲਾ ਸੀ, ਬੇਅੰਤ ਸ਼ਕਤੀਆਂ ਉਹਦੇ 'ਚ ਆ ਗਈ। ਉਹਦਾ ਜਿਹੜਾ ਸੇਵਕ ਚੱਕ ਕੇ ਲਿਆਇਆ ਸੀਗਾ ਉਹ ਬੱਚਾ ਹੀ ਸੀ ਛੋਟਾ ਜਿਹਾ, ਮਹਾਰਾਜ ਦੀ ਉਹਦੇ ਉੱਤੇ ਦ੍ਰਿਸ਼ਟੀ ਹੋ ਗਈ। ਮਹਾਰਾਜ ਨੇ ਸੀਸ 'ਤੇ ਹੱਥ ਰੱਖਤਾ ਉਹਦੇ, ਉਹ ਹੋਰੇ ਕੁਛ ਹੋ ਗਿਆ ਤਾਂ ਕਾਲੇ ਨਾਥ ਨੇ ਦੇਖਿਆ ਵੀ ਇਹਦੇ 'ਚ ਤਾਂ ਬੜੀਆਂ ਸ਼ਕਤੀਆਂ ਆ ਗਈਆਂ। ਕਹਿਣ ਲੱਗਿਆ, ਕਹਿੰਦਾ ਉਹ ਬਾਲ ਕੇ ਕੀ ਦੇਖ ਰਿਹਾ ਹੈ ਤੂੰ, ਤੂੰ ਗੁਰੂ ਸਾਹਿਬ ਨੂੰ ਕਿਤੇ ਹੋਰ ਵੀ ਦੇਖਦਾ ਕਿ ਇੱਥੇ ਹੀ ਦੇਖਦਾ? ਕਹਿੰਦਾ ਮੈਂ ਗੁਰੂ ਸਾਹਿਬ ਨੂੰ ਦੇਖਦਾ। ਗੁਰੂ ਸਾਹਿਬ ਇਸ ਵੇਲੇ ਅਰਬ ਦੇ ਦੇਸ਼ ਦੇ ਵਿੱਚ ਇੱਕ ਬਣਜਾਰਾ ਹੈ, ਉਹਦੀ ਰਾਖੀ ਕਰ ਰਹੇ ਨੇ ਚੋਰਾਂ ਡਾਕੂਆਂ ਤੋਂ, ਅਤੇ ਉਹ ਤਿਆਰ ਧਿਆਨ ਕਰ ਰਿਹਾ ਇਹਨਾਂ ਦਾ। ਕਹਿੰਦੇ ਸਰੂਪ, ਕਹਿੰਦੇ ਸਰੂਪ ਇਹੋ ਜਿਹਾ ਤਾਂ ਨਹੀਂ ਹੈ, ਇਹਦਾ ਵੀ ਚੌਲਾ ਪੈਂਦਾ ਅਤੇ ਜਿਹੜੇ ਆਦਿ ਗੁਰੂ ਹੋਏ ਨੇ ਗੁਰੂ ਨਾਨਕ ਸਾਹਿਬ ਉਹਦੇ ਸਰੂਪ ਵਿੱਚ ਉੱਥੇ ਉਹਦੀ ਰਾਖੀ ਕਰ ਰਿਹਾ। ਗੁਰੂ ਤਾਂ ਚਾਹੇ ਹਜ਼ਾਰ ਸਰੂਪ ਧਾਰ ਲਏ, ਕੋਈ ਐਸੀ ਬਾਤ ਨਹੀਂ। ਉਸ ਵੇਲੇ ਗੁਰੂ ਮਹਾਰਾਜ ਨੇ ਚੌਕਦਾਰ ਦਾ ਰੂਪ ਧਾਰ ਲਿਆ, ਹੱਥ ਵਿੱਚ ਸੋਨੇ ਦਾ ਉਹ ਲੈ ਲਿਆ, ਚੋਬ ਲੈ ਲਈ ਅਤੇ ਦਰਵਾਜ਼ੇ ਦੇ ਅੱਗੇ ਵਰਦੀ ਪਾ ਕੇ ਖੜ੍ਹ ਗਿਆ। ਇਸ ਤਰ੍ਹਾਂ ਦੀ ਵਰਦੀ ਪਾਈ ਜਿਵੇਂ ਰਾਜਿਆਂ ਦੇ ਚੌਕਦਾਰ ਹੁੰਦੇ। ਭਾਈ ਜੋਗਾ ਸਿੰਘ ਜਾਂਦਾ ਹੈ, ਜਾ ਕੇ ਦੇਖਦਾ, ਅੰਦਾਜ਼ਾ ਲਾਇਆ ਵੀ ਕੋਈ ਰਾਜਾ ਗਿਆ ਹੋਇਆ, ਵਾਪਸ ਆ ਜਾਂਦਾ, ਫਿਰ ਦੋ ਘੜੀ ਬੈਠ ਕੇ ਫਿਰ ਜਾਂਦਾ, ਫਿਰ ਜਾਂਦਾ, ਫਿਰ ਜਾਂਦਾ, ਸਾਰੀ ਰਾਤ ਚੱਲਿਆ। ਦਿਨ ਚੜ੍ਹ ਗਿਆ, ਦਿਨ ਚੜ੍ਹੇ ਦੇਖਦਾ, ਉਸ ਵੇਲੇ ਚੌਕਦਾਰ ਬੋਲਦਾ, ਕਹਿੰਦਾ ਉਹ ਪ੍ਰੇਮੀਆ, ਦੇਖਣ ਨੂੰ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਪ੍ਰਤੀਤ ਨਹੀਂ, ਅਤੇ ਮੈਂ ਇਹ ਸੁਣਿਆ ਵੀ ਜਿਹੜਾ ਸਿੱਖ ਹੈ ਗੁਰੂ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਆਹ ਤੇਰੇ ਵਿੱਚ ਤਾਂ ਮੈਂ ਦੇਖਿਆ ਨਹੀਂ, ਤੂੰ ਤਾਂ ਇੱਥੇ ਨਰਕਾਂ ਦੇ ਦਰਵਾਜ਼ੇ ਅੱਗੇ ਆ ਕੇ ਟਿਕਟ ਲੈਣ ਨੂੰ ਫਿਰਦਾ, ਇਹ ਕਿਹਾ ਜਿਹਾ ਸਿੱਖ ਹੈ ਤੂੰ? ਉੱਧਰ ਦਿਨ ਚੜ ਗਿਆ, ਉੱਧਰ ਇਹਦਾ ਗਿਆਨ ਦਾ ਹਨੇਰਾ ਦੂਰ ਹੋ ਗਿਆ, ਪਛਤਾਉਣਾ ਸ਼ੁਰੂ ਕਰ ਦਿੱਤਾ ਵੀ ਮੈਂ ਤਾਂ ਬੜਾ ਮਾੜਾ, ਬਹੁਤ ਮਾੜਾ। ਗੁਰੂ ਸਾਹਿਬ ਦੇ ਕੋਲ ਪਹੁੰਚ ਜਾਂਦਾ, ਗੱਲ ਅਜੇ ਦੱਸੀ ਨਹੀਂ ਮਹਾਰਾਜ ਤੋਂ ਜਾ ਕੇ, ਮਹਾਰਾਜ ਜੀ ਕਹਿੰਦੇ ਸੁਣਾ ਚੁੱਕਾ ਸਿਆ, ਤਾਂ ਬੜੀ ਸਿੱਖੀ ਕਮਾਈ ਹੈ। ਵਾਹ ਬਾਈ ਵਾਹ, ਨਾਲੇ ਹੱਸੀ ਜਾਂਦੇ। ਇਹ ਖੋਲ੍ਹ ਕੇ ਗੱਲ ਨਹੀਂ ਕਰਦਾ ਅਤੇ ਨਾਲ ਅੰਦਰ ਸ਼ੱਕ ਪੈਂਦਾ ਇਹਨੂੰ ਵੀ ਕੋਈ ਭੇਜਤਾ ਹੈ। ਗੁਰੂ ਮਹਾਰਾਜ ਹੱਸੀ ਕਿਉਂ ਜਾਂਦੇ? ਮਹਾਰਾਜ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ, ਤੁਸੀਂ ਨਾਲੇ ਤਾਂ ਇਹ ਕਹੀ ਜਾਂਦੇ ਹੋ ਵੀ ਸਿੱਖੀ ਬਹੁਤ ਕਮਾਈ, ਨਾਲੇ ਤੁਸੀਂ ਹੱਸੀ ਜਾਂਦੇ ਹੋ। ਕਹਿੰਦੇ ਜੋਗਾ ਸਿਆ, ਇਹ ਸੰਗਤ ਨੂੰ ਆਪਣਾ ਹਾਲ ਦੱਸ, ਸਫ਼ਰ ਦਾ ਕੀ ਕਰਿਆ ਸੀ ਤੈਂ? ਉਸ ਵੇਲੇ ਜੋਗਾ ਸਿੰਘ ਨੇ ਰੋ ਕੇ ਗੁਰੂ ਦੇ ਚਰਨ ਫੜ ਲਏ, ਪਾਤਸ਼ਾਹ ਇੱਕ ਤੂੰ ਹੀ ਹੈ ਅਤੇ ਤੂੰ ਹੀ ਸੀ ਜਿਹੜਾ ਮੇਰੀ ਲਾਜ ਰੱਖ ਸਕਦਾ ਸੀ, ਅੱਜ ਮੈਂ ਨਰਕ 'ਚ ਗਿਰ ਜਾਣਾ ਸੀ। ਅਤੇ ਉਸ ਵੇਲੇ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਸੁਣਾਇਆ ਕਿ ਪ੍ਰੇਮੀਓ ਦੇਖੋ, ਇਹ ਨੌਜਵਾਨ ਬੱਚਾ ਹੈ, ਕੁਰਬਾਨੀ ਇਹਨੇ ਬੜੀ ਕੀਤੀ, ਲੇਕਿਨ ਗਲਤੀ ਕਿੱਥੇ ਆਈ? ਪਾਸ ਤਾਂ ਹੋ ਗਿਆ ਪਰ ਨੰਬਰ ਲੈ ਕੇ ਇਹਨੇ ਗਲਤੀ ਕਰ ਲਈ, ਇਹਦੇ 'ਚ ਮਾਣ ਆ ਗਿਆ, ਉਹ ਮਾਣ ਇਹਦਾ ਟੁੱਟਿਆ ਇੱਥੇ ਆ ਕੇ। ਸੋ ਉਸ ਕਿਉਂ ਮਾਣ ਆਇਆ? ਕਿਉਂਕਿ ਇਹਦੇ ਮਨ ਵਿੱਚ ਗੁਰੂ ਦੀ ਪ੍ਰਤੀਤ ਨਾ ਰਹੀ। ਜੇ ਗੁਰੂ ਦੀ ਪ੍ਰਤੀਤ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ ਰਹਿੰਦਾ, ਗੁਰੂ ਨੂੰ ਪਰਮੇਸ਼ਰ ਰੂਪ ਜਾਣਦਾ, ਫਿਰ ਤਾਂ ਇਹ ਗਲਤੀ ਕਰ ਨਹੀਂ ਸੀ ਸਕਦਾ। ਇਹਦੇ ਮਨ 'ਚ ਰਹਿਣਾ ਸੀ, ਸਾਡਾ ਵਜੂਦ ਇਹਦੇ ਅੰਦਰ ਰਹਿਣਾ ਸੀਗਾ, ਪਰ ਇਹਨੇ ਸਾਨੂੰ ਛੱਡ ਕੇ ਬੇਸ਼ਵਾ ਦਾ ਵਜੂਦ ਅੰਦਰ ਵਸਾ ਲਿਆ। ਉਹ ਸਾਰਾ ਕੰਮ ਮਾਣ ਨੇ ਕਰਿਆ, ਬੇਪ੍ਰਤੀਤੀ ਨੇ ਕਰਿਆ, ਭਰੋਸਾ ਟੁੱਟ ਗਿਆ, ਭਰੋਸਾ ਟੁੱਟਣ ਦੇ ਨਾਲ ਨਰਕ 'ਚ ਗਿਰ ਜਾਣਾ ਸੀ ਸਿੱਖ ਨੇ। ਸੋ ਮਹਾਰਾਜ ਕਹਿੰਦੇ, ਗੁਰੂ ਅੰਗਦ ਸਾਹਿਬ ਮਹਾਰਾਜ ਪ੍ਰਮਾਣ ਕਰਦੇ ਆ ਕਿ ਪਿਆਰਿਓ, ਗੁਰੂ ਦੇ ਉੱਤੇ ਭਰੋਸਾ ਰੱਖੋ, ਅਤੇ ਸਾਸੀ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਪਾਰ ਬ੍ਰਹਮ ਪਰਮੇਸ਼ਰ ਸਾਕਸ਼ਾਤ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਸਮਝਦੇ ਹਾਂ। ਸਾਰਿਆਂ ਸਿੱਖਾਂ ਨੇ ਸੀਸ ਨਿਵਾ ਤਾ, ਪਾਤਸ਼ਾਹ ਐਡਾ ਭਰੋਸਾ ਹੋਣ ਕਰਕੇ ਹੀ ਤੁਸੀਂ ਆਪ ਪਰਮੇਸ਼ਰ ਰੂਪ ਬਣ ਗਏ। ਸੋ ਇਸ ਕਰਕੇ ਇਹ ਜੋ ਮਹਾਰਾਜ ਦਾ ਫਰਮਾਨ ਹੈ ਕਿ ਜਿਸ ਕਹਿ ਮਨ ਗੁਰ ਕੀ ਪ੍ਰਤੀਤ, ਜਿਹਦੇ ਮਨ ਵਿੱਚ ਗੁਰੂ ਦੀ ਪ੍ਰਤੀਤ ਹੈ, ਤਿਸ ਜਨ ਆਵੈ ਹਰ ਪ੍ਰਭਤੀ, ਉਹਨੂੰ ਤਾਂ ਯਾਦ ਆਈ ਜਾਂਦਾ ਵਾਹਿਗੁਰੂ। ਜਿਹਨੂੰ ਪ੍ਰਤੀਤ ਨਹੀਂ ਹੈ ਉਹ ਭੁੱਲ ਵਿੱਚ ਰਹਿੰਦਾ। ਸੋ ਪ੍ਰਤੀਤ ਪੈਦਾ ਕਰੋ, ਪ੍ਰਤੀਤ ਵੱਡੀ ਚੀਜ਼ ਹੈ, ਭਰੋਸਾ ਵੱਡੀ ਚੀਜ਼ ਹੈ। ਮਹਾਰਾਜ ਕਹਿੰਦੇ ਜਿਹੜਾ ਬਿਨਾਂ ਪ੍ਰਤੀਤੀ ਅੱਖਾਂ ਮੀਤੀ ਜਾਂਦੇ ਨੇ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟਦੇ, ਤਿਨਕਾ ਉਤਰ ਜਾਏਗਾ ਝੂਠ ਗਵਾਨ। ਉਹ ਤਾਂ ਐਵੇਂ ਮੀਟਦੇ, ਅੰਦਰ ਰਸ ਨਹੀਂ ਹੈ, ਅੰਦਰ ਸ਼ਰਧਾ ਨਹੀਂ ਹੈ, ਅੰਦਰ ਭਰੋਸਾ ਨਹੀਂ ਹੈ। ਸੋ ਭਰੋਸਾ ਪੈਦਾ ਕਰੋ, ਪਿਆਰ ਨਾਲ ਪੜੋ।
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ,
ਜੋਗਾ ਸਿੰਘ ਨੇ ਜੰਗ ਫੜੇ ਹੋਏ ਨੇ, ਕਹਿੰਦਾ ਸੱਚੇ ਪਾਤਸ਼ਾਹ ਪ੍ਰਤੀਤ ਮੇਰੇ ਤੋਂ ਮੈਂ ਹਿੱਲ ਗਿਆ ਸੀ, ਪ੍ਰਤੀਤ ਨਾ ਰਹੀ, ਤੈਨੂੰ ਦੂਰ ਬੈਠਾ ਜਾਣ ਲਿਆ, ਪਰ ਤੂੰ ਸਿੱਖ ਨੂੰ ਨਹੀਂ ਡੁੱਬਣ ਦਿੰਦਾ, ਪਿਆਰਿਆਂ ਨੂੰ ਡੁੱਬਣ ਦਿੰਦਾ, ਤੂੰ ਹੀ ਆ ਕੇ ਕਬੀਰ ਦਾ ਜੱਗ ਕਰਦਾ ਰਿਹਾ, ਤੂੰ ਹੀ ਆ ਕੇ ਨਾਮਦੇਵ ਦਾ ਛੱਪਰ ਬਣਾਉਂਦਾ ਰਿਹਾ, ਤੂੰ ਹੀ ਆ ਕੇ ਦਿਓਰੇ ਨੂੰ ਫੇਰਦਾ ਰਿਹਾ, ਪਾਤਸ਼ਾਹ ਮੈਂ ਹਿੱਲ ਗਿਆ ਸੀ ਪ੍ਰਤੀਤ। ਸੋ ਇਸ ਕਰਕੇ ਸਾਧ ਸਿੰਘ ਜੀ, ਜਿੰਨਾ ਚਿਰ ਪ੍ਰਤੀਤ ਨਹੀਂ ਸਾਡੇ ਮਨ ਵਿੱਚ ਆਉਂਦੀ ਪੂਰੀ ਤਰ੍ਹਾਂ ਨਾਲ, ਉਹਨਾਂ ਚਿਰ ਅਸੀਂ ਇਸ ਰਸਤੇ ਦੇ ਉੱਤੇ, ਰੂਹਾਨੀਅਤ ਦੇ ਉੱਤੇ ਕਦਮ ਨਹੀਂ ਪੱਟ ਸਕਦੇ, ਥਾਂ ਥਾਂ 'ਤੇ ਅਸੀਂ ਤਿਲਕਦੇ। ਪ੍ਰਤੀਤ ਲਿਆਓ ਵੀ ਵਾਹਿਗੁਰੂ ਮੇਰੇ ਆਲੇ ਦੁਆਲੇ ਚਾਰੇ ਪਾਸੇ, ਫਿਰ ਉਹਦੇ ਨਾਲ ਪ੍ਰਤ ਪੈਦਾ ਕਰੋ, ਉਹਨੂੰ ਉਪਰਾ ਨਾ ਸਮਝੋ, ਉਹਨੂੰ ਆਪਣਾ ਆਪ ਸਮਝੋ, ਕਿਉਂਕਿ ਵਾਹਿਗੁਰੂ ਨਾਲੋਂ ਪਿਆਰਾ ਸੰਸਾਰ ਦੇ ਅੰਦਰ ਹੋਰ ਕੋਈ ਹੈ ਹੀ ਨਹੀਂ। ਮਹਾਰਾਜ ਕਹਿੰਦੇ ਉਹ ਤਾਂ ਹੈ ਹੀ ਮੇਰਾ ਪਿਆਰ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾਗ, ਚਾਰੇ ਹੀ ਪਾਸੇ ਜਿੱਧਰ ਵੀ ਤੁਸੀਂ ਦੇਖਦੇ ਹੋ, ਕਹਿੰਦੇ ਉਹ ਪਿਆਰ ਬਣ ਕੇ ਫੈਲਿਆ ਹੋਇਆ ਸਾਰੇ ਸੰਸਾਰ ਦੇ, ਜਿਹੜਾ ਹੈ ਹੀ ਪਿਆਰ। ਪਿਆਰ ਵਾਲਾ ਤਾਂ ਕਦੇ ਨਫ਼ਰਤ ਨਹੀਂ ਕਰਦਾ, ਨਾ ਕਿਸੇ ਨੂੰ ਝਿੜਕਦਾ। ਮਹਾਰਾਜ ਕਹਿੰਦੇ ਉਹ ਤਾਂ ਕੌੜਾ ਬੋਲਣ ਨਹੀਂ ਜਾਣਦਾ, ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਉਹ ਸਦਾ ਹੀ ਮਿਹਰਬਾਨ ਰਹਿੰਦਾ। ਅਸੀਂ ਜਦ ਵੀ ਅਰਦਾਸ ਕਰ ਦਈਏ, ਕਿੰਨੀਆਂ ਹੀ ਗਲਤੀਆਂ ਕਰ ਲਈਏ, ਜਦੋਂ ਆ ਕੇ ਅਸੀਂ ਸ਼ਰਨ 'ਚ ਆ ਜਾਵਾਂਗੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ। ਸੋ ਉਹਦੀ ਯਾਦ ਵਿੱਚ, ਉਹਦੇ ਭਰੋਸੇ ਵਿੱਚ, ਉਹਦੀ ਪਰਿਪੂਰਨਤਾ ਨੂੰ ਹਿਰਦੇ 'ਚ ਪਸਾ ਕੇ ਜਦੋਂ ਅਸੀਂ ਭਜਨ ਕਰਾਂਗੇ, ਨਾਮ ਜਪਾਂਗੇ, ਬਾਣੀ ਪੜਾਂਗੇ, ਇਹ ਬਾਣੀ ਦਾ ਨਿਰਾਲਾ ਹੀ ਸਵਾਦ ਆਏਗਾ, ਕਿਉਂਕਿ ਹਾਜ਼ਰੀ ਦੀ ਹੋ ਜਾਏਗੀ, ਗੈਰ ਹਾਜ਼ਰੀ ਦੀ ਨਹੀਂ ਹੋਏ। ਹਾਜ਼ਰੀ ਦੀ ਬਾਣੀ ਦਾ ਬਹੁਤ ਬੜਾ ਫਲ ਪ੍ਰਾਪਤ ਹੁੰਦਾ, ਗੈਰ ਹਾਜ਼ਰੀ ਦੀ ਬਾਣੀ ਇੱਕ ਤਰਲਾ ਤਾਂ ਜ਼ਰੂਰ ਹੈ, ਲੇਕਿਨ ਨਾਂ ਵਾਲਿਆਂ ਨਾਲੋਂ ਚੰਗਾ ਹੈ। ਪਰ ਗੈਰ ਹਾਜ਼ਰੀ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਮਨ ਦੇ ਮੰਡਲ 'ਚੋਂ ਬਾਹਰ ਨਹੀਂ ਨਿਕਲਣ ਦਿੰਦੀ, ਭੁੱਲ ਭੁਲਾਈਆਂ 'ਚ ਪਾ ਕੇ ਰੱਖਦੀ ਹੈ। ਪ੍ਰਤੀਤ ਦੇ ਘਰ 'ਚ ਆ ਕੇ ਬਾਣੀ ਪੜ੍ਹੋ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਮੈਂ ਸਮਾਪਤ ਕਰਦਾ। ਬਾਕੀ ਬੇਨਤੀ ਹੈ ਕਿ ਇਹ ਹਫ਼ਤੇ ਦੇ ਅੰਦਰ ਸੰਗਰਾਂਦ ਵੀ ਆ ਰਹੀ ਹੈ, 13 ਤਰੀਕ ਨੂੰ ਰਤਵਾੜਾ ਸਾਹਿਬ ਸੰਗਰਾਂਦ ਦਾ ਦੀਵਾਨ ਹੋਏਗਾ। ਲਖਮੀਰ ਸਿੰਘ ਕਿਉਂਕਿ ਗਏ ਹੋਏ ਨੇ, ਅਤੇ 14 ਦਾ ਦੀਵਾਨ ਸਾਡਾ ਰਾਜਪੁਰੇ ਹੋਏਗਾ। 1-4 ਆ ਜਾਣਗੇ ਪ੍ਰੇਮੀ, ਉੱਥੇ ਅਸੀਂ ਅਨਾਊਂਸ ਕੱਢ ਦਾਂਗੇ ਉਹਨਾਂ ਨੂੰ ਪੁੱਛ ਕੇ। 12-4 ਦਿਨ ਠੀਕ ਰਹਿੰਦਾ, 1-4 ਲੇਟ ਹੋ ਜਾਂਦਾ। ਸੋ ਉਸ ਤੋਂ ਅਗਲਾ ਜੋ 15 ਦਾ ਹੈ ਉਹ ਬਨੂਰ ਹੈ, 16 ਦਾ ਸ਼ਾਇਦ 16 ਨੂੰ ਐਤਵਾਰ ਆ ਜਾਂਦਾ। ਸੋ ਇਸ ਤਰ੍ਹਾਂ ਨਾਲ 4 ਦੀਵਾਨ ਲਗਾਤਾਰ ਆਉਣੇ ਨੇ, ਅਤੇ ਇਹਨਾਂ ਦੇ ਨਾਲ ਵਿੱਚੇ ਆਸ਼ਾ ਦੀ ਵਾਰਾਂ ਨੇ, ਵਿੱਚੇ ਕਈ ਥਾਵਾਂ 'ਤੇ ਅਖੰਡ ਪਾਠਾਂ 'ਤੇ ਜਾਣਾ। ਸੋ ਜਿਵੇਂ ਮਹਾਰਾਜ ਕਰਾਏਗਾ ਹੋਵੇਗਾ, ਬਾਕੀ ਹੈ।